ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਭ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦਾਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ ਪਰਮ ਸਨਮਾਨ ਯੋਗ ਪਰਮ ਸਤਿਕਾਰ ਯੋਗ ਚਵਰ ਛੱਤਰ ਤਖਤ ਕੇ ਮਾਲਕ ਸਾਹਿਬੇ ਇਕਬਾਲ ਸਾਹਿਬੇ ਬਰਕਤ ਸਾਹਿਬੇ ਕਮਾਲ ਮੁਰਸ਼ਦੇ ਕਾਮਲ ਕਾਮਲੇ ਰਹਿਬਰ ਰੌਸ਼ਨੇ ਚਿਰਾਗ ਨੂਰੇ ਨਜ਼ਰ ਗਿਆਨ ਦੇ ਸਾਗਰ ਸਮੁੱਚੀ ਮਨੁੱਖਤਾ ਦੇ ਸਾਂਝਾ ਆਤਮਕ ਭੰਡਾਰ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੋਂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਜੋਗੀਆਂ ਦੇ ਜੋਗੀ ਨਾਥਾਂ ਦੇ ਨਾਥ ਰਹਿਬਰਾਂ ਦੇ ਰਹਿਬਰ ਗੁਰੂਆਂ ਦੇ ਗੁਰੂ ਮਹਾਨ ਗੁਰੂ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਡਿੱਠੇ ਸਭੇ ਥਾਂ ਨਹੀਂ ਦੁੱਧ ਜੇਹੀਆ ਬੱਧੋ ਪੁਰਖ ਬਿਧਾਤੇ ਤਾਂ ਤੁਸ ਐਸੇ ਮਹਾਨ ਸਤਿਗੁਰੂ ਦੇ ਪਾਵਨ ਸੱਚਖੰਡ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰੂ ਕੀ ਕਥਾ ਸੁਣ ਰਹੀ ਸਨਮਾਨਯੋਗ ਸਤ ਸੰਗਤ ਜੀਓ ਗੁਰੂ ਕੀ ਬਖਸ਼ੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕਵੀ ਹੋਇਆ ਹੈ ਹਰਦਾਸ, ਉਹਨੇ ਬੜਾ ਸੁਣਿਆ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਤੇ ਇੱਕ ਦਿਨ ਦਰਸ਼ਨਾਂ ਦੀ ਤਾਂਗ ਲੈ ਕੇ ਪੁੱਜ ਗਿਆ ਇੱਥੇ। ਜਿਸ ਵੇਲੇ ਪਰਿਕਰਮਾ ਵਿੱਚ ਉਤਰਿਆ ਕਦਮ ਦਰ ਕਦਮ ਜਿਉਂ ਦਰਬਾਰ ਸਾਹਿਬ ਵੱਲ ਵਧਿਆ ਇਹਦੇ ਅੰਦਰ ਦੀ ਅਵਸਥਾ ਕੁਝ ਹੋਰ ਬਣਦੀ ਚਲੀ ਗਈ। ਆਨੰਦ ਨਾਲ ਭਰਦਾ ਹੁੰਦਾ ਚਲਾ ਗਿਆ ਤੇ ਜਿਸ ਵੇਲੇ ਦਰਬਾਰ ਸਾਹਿਬ ਅੰਦਰ ਪੁੱਜੇ ਆਏ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨੂੰ ਬੈਠਣ ਦੀ ਜਗ੍ਹਾ ਵੀ ਪ੍ਰਾਪਤ ਹੋ ਗਈ। ਜਿਸ ਵੇਲੇ ਬੈਠਿਆ ਤੇ ਬੈਠਾ ਹੀ ਰਹਿ ਗਿਆ ਸ਼ਾਮਾਂ ਵੇਲੇ ਤੱਕ ਲਗਾਤਾਰ ਕੀਰਤਨ ਸੁਣਦਾ ਰਿਹਾ ਤੇ ਜਿਸ ਵੇਲੇ ਬਾਹਰ ਨਿਕਲੇ ਆਏ ਹੁਣ ਕਵੀ ਹਿਰਦਾ ਸੀ ਉਹਨੇ ਦੋ ਲਾਈਨਾਂ ਲਿਖ ਦਿੱਤੀਆਂ। ਉਹਨੇ ਲਿਖਿਆ ਹਰ ਮੰਦਰ ਅਰ ਬੈਕੁੰਠ ਕੋ, ਹਰ ਮੰਦਰ ਅਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਹੋਤੋ ਸੋ ਟਿਕ ਗਇਓ ਹੌਲੋ ਚੜਿਓ ਆਕਾਸ਼, ਭਾਰੋ ਹੋਤੋ ਸੋ ਟਿਕ ਗਇਓ ਹੌਲੋ ਚੜਿਓ ਆਕਾਸ਼। ਕਹਿੰਦੇ ਬੜਾ ਸੁਣਦਾ ਸੀ ਮੈਂ ਆਕਾਸ਼ ਦੇ ਬੈਕੁੰਠ ਦੀਆਂ ਗੱਲਾਂ, ਪਰ ਅੱਜ ਮੈਨੂੰ ਪਤਾ ਲੱਗਾ ਕਿ ਬੈਕੁੰਠ ਕੀ ਹੈ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਅਸਲ ਬੈਕੁੰਠ ਤੇ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਦਾ ਇਹ ਪਾਵਨ ਅਸਥਾਨ ਦਰਬਾਰ ਸਾਹਿਬ ਹੈ। ਇਹ ਬਹੁਤ ਭਾਰਾ ਸੀ, ਇਹ ਗੁਣ ਵੰਡਦਾ ਏ, ਗੁਣਾਂ ਨਾਲ ਭਾਰਾ ਹੋਇਆ ਏ, ਇਹ ਟਿਕ ਗਿਆ ਤੇ ਉਹ ਪਤਾ ਨਹੀਂ ਕਿਹੜਾ ਹੌਲਾ ਆਕਾਸ਼ ਹੈ ਜੋ ਬੈਕੁੰਠ ਦੀ ਗੱਲਾਂ ਲੋਕ ਕਰਦੇ ਨੇ, ਉਹ ਹੌਲਾ ਸੀ ਆਕਾਸ਼ ਵਿੱਚ ਹੀ ਗੁਆਚ ਗਿਆ। ਐਸੇ ਮਹਾਨ ਸਤਿਗੁਰੂ ਦੇ ਦਰਬਾਰ ਤੋਂ ਅੱਜ ਜੋ ਹੁਕਮ ਸਾਨੂੰ ਪ੍ਰਾਪਤ ਹੋਇਆ ਹੈ, ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਮੇਂ ਅਨੁਸਾਰ ਹੁਕਮ ਦੀ ਵਿਚਾਰ ਤੇ ਨਾਲ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਕਰੋ ਕਿਰਪਾ, ਮਨ ਜੇ ਕਿਤੇ ਭਟਕ ਰਿਹਾ ਹੈ ਮਨ ਨੂੰ ਆਵਾਜ਼ ਮਾਰੋ, ਮਨ ਪਰਦੇਸੀ ਵੇ ਪਿਆਰੇ ਆਓ ਘਰੇ ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ, ਇੱਕ ਵਾਰੀ ਫਿਰ ਆਖੋ ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ। ਸੋਰਠ ਮਹੱਲਾ ਪੰਜਵਾਂ, ਸੋਰਠ ਰਾਗ ਦੇ ਵਿੱਚ ਮਹੱਲਾ ਪੰਜਵਾਂ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਪਾਵਨ ਹੁਕਮ ਹੈ ਜੀ।
ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ।
ਐ ਮਾਲਕ ਵਾਹਿਗੁਰੂ, ਤੂੰ ਸਾਡੀ ਗਲਤੀਆਂ ਨੂੰ ਨਹੀਂ ਚਿਤਾਰਦਾ। ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਬਿਰਦ ਦਾ ਅਰਥ ਹੁੰਦਾ ਹੈ ਉਹਦਾ ਮੁੱਢ ਕਦੀਮਾ ਵਾਲਾ, ਆਰੰਭ ਤੋਂ ਪਿਆਰ ਵਾਲਾ ਸੁਭਾਵ ਉਹ ਬਖਸ਼ ਲੈਂਦਾ। ਜਿਸ ਤਰ੍ਹਾਂ ਜੈਸਾ ਬਾਲਕ ਭਾਏ ਸੁਭਾਈ, ਲਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੀ, ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗੁਣ ਬਖਸ਼ ਲੈ ਰੱਬ ਆਗੈ ਮਾਰਗ ਪਾਵੈ। ਉਹ ਤੇ ਸਦਾ ਹੀ ਪਿਤਾ ਹੈ, ਪਰ ਕਦੀ ਅਸੀਂ ਅਰਦਾਸ ਕਰੀਏ ਤਾਂ ਸਹੀ, ਇਉਂ ਪੂਰਨ ਭਰੋਸੇ ਨਾਲ ਪੂਰਨ ਵਿਸ਼ਵਾਸ ਨਾਲ ਜੇ ਅਸੀਂ ਅਰਦਾਸ ਕਰਾਂਗੇ। ਤੇ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਸਾਡੀ ਗਲਤੀਆਂ ਨੂੰ ਨਹੀਂ ਚਿਤਾਰਦਾ। ਮਾਲਕ ਵਾਹਿਗੁਰੂ, ਤੂੰ ਸਾਡੀ ਗਲਤੀਆਂ ਨੂੰ ਨਹੀਂ ਚਿਤਾਰਿਆ, ਨਹੀਂ ਤੇ ਸਾਡੇ ਤੇ ਇੰਨੀ ਕੁ ਗਲਤੀਆਂ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ ਚੋਰ ਯਾਰ ਜੁਆਰ, ਹਉ ਪਰਖਰ ਜੋਹੰਦਾ ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਰਤ ਘਣ, ਮੈਂ ਕੋ ਨਾ ਰੱਖਦਾ ਹਮਰੀ ਗਣਤ ਨਾ ਗਣਿਆ ਕਾਈ। ਕਹਿੰਦੇ ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਸਤਿਗੁਰੂ ਬਖਸ਼ ਲੈਂਦਾ ਹੈ, ਵਾਹਿਗੁਰੂ ਬਖਸ਼ਦਾ ਹੈ, ਉਹਦਾ ਪਿਆਰ ਵਾਲਾ ਸੁਭਾਵ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਗਤ ਵਛਲ ਸੁਨ ਹੂਤ ਹੂੰ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰ ਧਾਰ ਹੂੰ। ਮੇਰੇ ਸਤਿਗੁਰੂ, ਜਦ ਮੈਂ ਇਹ ਸੁਣਦਾ ਹਾਂ ਨਾ ਕਿ ਤੂੰ ਭਗਤਾਂ ਨਾਲ ਪਿਆਰ ਕਰਨ ਵਾਲਾ ਹੈ, ਮਾਲਕ ਵਾਹਿਗੁਰੂ ਜਦ ਮੈਂ ਤੇਰੇ ਬਾਰੇ ਸੁਣਦਾ ਤੂੰ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ, ਤੇ ਮੈਂ ਨਿਰਾਸ਼ ਹੋ ਜਾਂਦਾ ਕਿਉਂਕਿ ਮੈਂ ਤੇ ਕੋਈ ਭਗਤੀ ਕੀਤੀ ਨਹੀਂ। ਪਰ ਜਦ ਇਹ ਸੁਣਦਾ ਪਤਿਤ ਪਾਵਨ ਸੁਨ ਆਸਾ ਉਰ ਧਾਰ ਹੂੰ। ਤੂੰ ਤੇ ਪਤਿਤਾਂ ਨੂੰ ਪਾਪੀਆਂ ਨੂੰ ਵੀ ਤਾਰ ਲੈਂਦਾ, ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ, ਉਦੋਂ ਮੈਨੂੰ ਵੀ ਆਸ ਬੱਝ ਜਾਂਦੀ ਹੈ। ਜਦ ਮੈਂ ਇਹ ਸੁਣਦਾ ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ, ਜਦ ਸੁਣਦਾ ਤੂੰ ਅੰਤਰ ਜਾਮੀ ਹੈ। ਅੰਤਰ ਜਾਮੀ ਕੌਣ? ਜੋ ਅੰਦਰ ਤੱਕ ਵੇਖ ਸਕਦਾ ਹੈ, ਤੇ ਅੰਦਰ ਤੇ ਮੇਰਾ ਬਹੁਤ ਮਾਰਾ ਹੈ, ਅੰਦਰ ਤੇ ਬਹੁਤ ਗਲਤੀਆਂ ਨੇ, ਉਦੋਂ ਕੰਬ ਜਾਂਦਾ ਹਾਂ। ਪਰ ਜਿਸ ਵੇਲੇ ਇਹ ਸੁਣਦਾ ਹਾਂ ਦੀਨ ਕੋ ਦਿਆਲ ਸੁਨ ਭੈ ਮਿਟਾਰ ਹੂੰ, ਦੀਨਾਂ ਉੱਤੇ ਵੀ ਤੂੰ ਦਇਆ ਕਰਨ ਵਾਲਾ ਹੈ, ਉਦੋਂ ਮੇਰਾ ਡਰ ਮੁੱਕ ਜਾਂਦਾ ਹੈ। ਜਲ ਧਰ ਸੰਗਮ ਕੇ ਅਫਲ ਸੰਬਲ ਦ੍ਰਮ, ਚੰਦਨ ਸੁਗੰਧ ਸੰਬੰਧ ਮਲਗਾਰ ਹੂੰ। ਜਦ ਮੈਂ ਇਹ ਸੁਣਦਾ ਹਾਂ ਕਿ ਤੂੰ ਇਹੋ ਜਿਹਾ ਹੈ ਕਿ ਮੇਰੇ ਵਰਗੇ ਸਿਮਲ ਵਰਗੇ ਦਰਖਤ ਨੂੰ ਵੀ ਤੂੰ ਚੰਦਨ ਵਰਗਾ ਹੈ, ਜੇ ਤੇਰੀ ਸੰਗਤ ਹੋ ਜਾਵੇ ਸੁਗੰਧ ਨਾਲ ਭਰ ਦਿੰਦਾ ਹੈ। ਜਦ ਬਦਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ ਉਦੋਂ ਸੁੱਕੇ ਸੜੇ ਪੌਦੇ ਵੀ ਹਰੇ ਭਰੇ ਹੋ ਜਾਂਦੇ ਨੇ, ਉਦੋਂ ਮੈਨੂੰ ਵੀ ਆਸ ਬੱਝ ਜਾਂਦੀ ਹੈ। ਨਹੀਂ ਤੇ ਸਾਡੀ ਗਲਤੀਆਂ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਸਾਡੀ ਗਲਤੀਆਂ ਕਰਕੇ ਤੇ ਮਾਲਕ ਵਾਹਿਗੁਰੂ ਸਾਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰ ਹੂੰ। ਮੁੜ ਕਦੀਮਾ ਵਾਲਾ ਬਿਰਦ ਵਾਲਾ ਸੁਭਾਵ, ਜੋ ਸਾਹਿਬ ਕਹਿੰਦੇ ਨੇ ਹਮਰੀ ਗਣਤ ਨਾ ਗਣਿਆ ਕਾਈ, ਆਪਣਾ ਬਿਰਦ ਪਛਾਣ। ਤੈਨੂੰ ਆਪਣੀ ਬਿਰਦ ਦੀ ਪਛਾਣ ਹੈ, ਤੈਨੂੰ ਆਪਣੇ ਸੁਭਾਵ ਦੀ ਪਛਾਣ ਹੈ, ਇਸ ਕਰਕੇ ਤੂੰ ਸਾਨੂੰ ਬਖਸ਼ ਲੈਂਦਾ ਹੈ। ਆਪਣੀ ਕਰਮੀ ਕਰ ਨਰਕ ਹੂੰ ਨਾ ਪਾਉਂ ਠੌਰ, ਤੁਮਰੋ ਬਿਰਦ ਕਰ ਆਸਰੋ ਸੰਭਾਰ ਹੂੰ।
ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣਾ।
ਜਦ ਮਾਲਕ ਵਾਹਿਗੁਰੂ ਆਪਣਾ ਬਣਾ ਲੈਂਦਾ ਹੈ, ਜਿਸ ਵੇਲੇ ਸਾਨੂੰ ਇਹ ਸਮਝ ਪੈ ਜਾਂਦੀ ਹੈ ਕਿ ਅਸੀਂ ਉਸੇ ਦੇ ਹਾਂ, ਉਦੋਂ ਫਿਰ ਉਹ ਸਾਡੀ ਗਲਤੀਆਂ ਨੂੰ ਨਹੀਂ ਚਿਤਾਰਦਾ। ਜੋ ਪ੍ਰਭ ਕੀਨੇ ਆਪ ਦਿਨ ਕਾ ਬਾਹੁਰ ਕਛਨਾ ਵਿੱਚ, ਫਿਰ ਉਹਨਾਂ ਦਾ ਉਹ ਵਿਚਾਰਦਾ ਨਹੀਂ ਹੈ ਜਿਹਨੂੰ ਆਪਣਾ ਬਣਾ ਲਿਆ, ਜੋ ਉਹਦਾ ਬਣ ਜਾਂਦਾ ਹੈ। ਸੁੰਦਰ ਬਚਨ ਕਹੇ, ਤੁਮ ਜੋ ਕਹੀਅਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਜੇ ਤੁਸੀਂ ਕਹਿੰਦੇ ਹੋ ਸ੍ਰੀ ਕ੍ਰਿਸ਼ਨ ਜੀ ਨੰਦ ਦੇ ਪੁੱਤਰ ਨੇ, ਫਿਰ ਇਹ ਦੱਸੋ ਨੰਦ ਕਿਸ ਦਾ ਪੁੱਤਰ ਹੈ? ਕਹਿੰਦੇ ਆਪਣੇ ਪਿਤਾ ਦਾ। ਫਿਰ ਇਹ ਦੱਸੋ ਉਹਦਾ ਪਿਤਾ ਕਿਸ ਦਾ ਪੁੱਤਰ ਹੈ? ਕਹਿੰਦੇ ਉਹ ਆਪਣੇ ਪਿਤਾ ਦਾ। ਸਾਹਿਬ ਕਹਿੰਦੇ, ਗੱਲ ਮੁਕਾਓ, ਮਾਏ ਨਾ ਹੋਤੀ, ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ, ਤੁਮ ਨਹੀਂ ਹੋਤੇ, ਕੌਣ ਕਹਾਂ ਤੇ ਆਇਆ। ਜਦ ਕੋਈ ਮਾਂ ਵੀ ਨਹੀਂ ਸੀ, ਬਾਪ ਵੀ ਨਹੀਂ ਸੀ, ਅਸੀਂ ਵੀ ਨਹੀਂ ਸੀ, ਤੁਸੀਂ ਵੀ ਨਹੀਂ ਸੀ, ਜਦ ਕੋਈ ਸਰੀਰ ਬਣਿਆ ਨਹੀਂ ਸੀ, ਉਦੋਂ ਦੱਸੋ ਕੌਣ ਕਿੱਥੋਂ ਆਇਆ। ਉਦੋਂ ਤੇ ਇੱਕੋ ਗੱਲ, ਉੱਥੇ ਪੁੱਜਦੀ ਹੈ ਕਬੀਰ ਕੋ ਸਵਾਮੀ ਐਸਾ ਠਾਕੁਰ, ਐਸੋ ਠਾਕੁਰ ਜਾ ਕੋ ਮਾਈ ਨਾ ਬਾਪੋ ਰੇ। ਕਹਿੰਦੇ ਮੈਂ ਤੇ ਮਾਂ ਬਾਪ ਦੇ ਪਿੱਛੇ ਵੀ ਉਸ ਮਾਲਕ ਵਾਹਿਗੁਰੂ ਨੂੰ ਖੜਾ ਵੇਖਦਾ, ਕਿਉਂਕਿ ਪਹਿਲੀ ਮਾਂ ਤਾਂ ਕਿਸੇ ਨੇ ਬਣਾਈ ਹੋਵੇਗੀ, ਪਹਿਲਾ ਪਿਤਾ ਤਾਂ ਕਿਸੇ ਨੇ ਬਣਾਇਆ ਹੋਵੇਗਾ, ਤੇ ਫਿਰ ਸਿਲਸਿਲਾ ਤੇ ਉੱਥੋਂ ਤੁਰਿਆ ਤੇ ਉੱਥੋਂ ਤੁਰਿਆ ਹੈ, ਤੇ ਮੈਂ ਆਪਣੇ ਮਾਂ ਬਾਪ ਦਾ ਹੀ ਕਿਉਂ ਬਣਿਆ ਹੋਇਆ ਹਾਂ, ਪਹਿਲਾਂ ਉਸ ਪਿਤਾ ਨੂੰ ਕਿਉਂ ਨਹੀਂ ਵੇਖਦਾ। ਤੂੰ ਮੇਰਾ ਪਿਤਾ ਤੂੰ ਹੈ, ਮੇਰਾ ਮਾਤਾ ਤੂੰ, ਮੇਰਾ ਬੰਧਵ ਤੂੰ, ਮੇਰਾ ਭਰਾਤਾ। ਜਿਤਨ ਨਦਰ ਲੰਮੀ ਹੋ ਗਈ, ਉਦੋਂ ਸੰਸਾਰ ਦਾ ਮੁੱਢ ਨਿਰੰਕਾਰ ਨਜ਼ਰ ਆਵੇਗਾ, ਉਦੋਂ ਮਾਂ ਬਾਪ ਤੋਂ ਪਹਿਲਾਂ ਉਹ ਮਾਂ ਬਾਪ ਨਜ਼ਰ ਆਵੇਗਾ, ਤੇ ਫਿਰ ਜਦ ਉਸ ਦੇ ਬਣ ਜਾਵਾਂਗੇ, ਤੇ ਫਿਰ ਸਾਹਿਬ ਕਹਿੰਦੇ ਨੇ ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹੱਥ ਦੇ ਕੇ ਰੱਖਿਆ ਕਰ ਲਈ ਤੇ ਕਹਿ ਦਿੱਤਾ ਹੁਣ ਸਦਾ ਹੀ ਰੰਗ ਮਾਣ। ਹੁਣ ਰੰਗ ਮਾਣਨਾ ਕੀ ਹੈ? ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਿਆਂ ਗੁਣਾਂ ਨੂੰ ਅੰਦਰ ਪੈਦਾ ਕਰਕੇ ਰੰਗ ਮਾਣ ਲੈ ਪਿਆਰਿਆ, ਜਾ ਜੋਬਨ ਨਹੁਲਾ, ਦਿਨ ਥੋੜ ਰੇ ਥੱਕੇ ਭਇਆ ਪੁਰਾਣਾ ਚੋਲਾ। ਕਹਿੰਦੇ ਦੁਨਿਆਵੀ ਰੰਗ ਤੇ ਮਾਣਦਿਆਂ ਮਾਣਦਿਆਂ ਚੋਲਾ ਹੀ ਪੁਰਾਣਾ ਹੋ ਗਿਆ, ਖਾਂਦਿਆਂ ਖਾਂਦਿਆਂ ਮੂੰਹ ਘਟਾ, ਪਹਿਨਦਿਆਂ ਸਭ ਅੰਗ ਨਾਨਕ, ਤਿਰਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ। ਉਹ ਰੰਗ ਮਾਣ وہ سچا رنگ وہ واہگرو جی کا نام کا رنگ مان تے جنوں واہگرو اپنا بنا لیندا ہے پھر انہوں نام رنگ دے دیندا ہے
سچا صاحب سادو میرے وانا
سچا صاحب دنیا دے صاحب بڑے ویکھے دنیا دے صاحبی لین والے بڑے ویکھے پر سب جھوٹے نے کو ہر سمان نہیں راجا اے پوپت سب دل سچار کے جھوٹے کرت دیواجا ساچا سدا سچ جو ہے صاحب ایک مالک واہگرو کہندے سدا ہی او مہربان ہے سد مہربان کوئی دنیاوی داتا ایک باری دے دے گا کوئی منک ایک باری کسی دی مدد کر دے گا دو باری چار باری تے اس تو بعد بول ہی دے گا روز ہی منگن دی عادت پی گئی ہے پر او ایسا مہربان ہے مہربان مہربان صاحب میرا مہربان جی سگل کو دے دان تو کاہے ڈولہ پرانیاں تو دراکھے گا سرجنہار جن پیدائش تو کیا سوئی بے آدھار کیونکہ وہ صدا ہی مہربان ہے
بند پایا میرا سات گر پورا ہوئی سرب کلیانا
بندھ پایا میرے ستگر پورے بندھ دا ارتھ ہوندا ہے بننا روک تے کہندے جتنے وکار آ رہے سن دکھ آ رہے سن پرمیشر دتا بننا دکھ روگ کا ڈیرا پننا آنند کر ہے نر ناری ہر ہر تب کرپا تاری کہندے جس ویلے مالک واہگرو جی نے بن بند پا دتا روک پا دتی ادوں وکار میرے ول نہیں آئے ستگرو نے روک پا دتی تے پھر ہر پاسے کلیان ہی کلیان ہوئی ہوئی سرب کلیان کلیانتا دا ارتھ ہوندا ہے ہر پاسے عزت ملنی ہر پاسے سکھ ہی سکھ نظر آونا وہ ہندی ہے کلیانتا ہر پاسے مان ستکار ملنا واہگرو تے مان دندا ہے وکری گل ہے انہوں اسی ابھیمان بنا لیندے ہاں اکثر سوال ہو جاندے نے کئی واری تے ایک واری کتھا کر کے نکلے تے سوال ہو گیا کہ گیانی جی اہنکار کس نوں کہندے نے ایک بزرگ نے پوچھ لیا تے پتہ نہیں کس ویلے کوئی کی سوال کر دے ایک تو ایک پجیاں روحاں بھی بیٹھیاں ہندیاں نے ودوان بھی تے جواب دینا اوکھا ہو جاندا ہے پر اس ویلے جو جواب نکلیا چیتے ہے داس نے کہا جد دی کوئی داتے تو اوپر دات نوں سمجھ لیندا ہے ادوں دات ابھیمان بن جاندی ہے جد بھی کوئی داتے تو اوپر دات نوں سمجھ لینا دین والے تو اوپر جو کچھ ملیا ہے انہوں سمجھ لیا تے ادوں ہی وہ دات مان بن جاوے ابھیمان بن جاوے گی منگی ہوئی چیز دا کدی بھی مان نہیں ہوندا مکان منگ کے لیا روز ارداساں کر کے لیا گرو تو تے جے مکان مل گیا گل چیتے ہے جہ پرساد بسیں سکھ مندر تسیں تے آئے سدا من اندر منگ کے لیا منگی چیز دا کدا مان پر مان ابھیمان بن جاندا ادوں جد بندہ کہن لگ جاندا میں مکان بنایا ہے میرے کر کے بنیا ہے دنیا دی کوئی بھی دات جو ہے وہ واہگرو دیندا ہے سکھ دیندا ہے کلیانتا دیندا ہے او دا ہمیشہ ہی شکر ہے رہاؤ دے کے صاحب جی کہندے نے رہاؤ دی پنکتی سی
جیو پائے پنڈ جن سجیا دتا پینن کھانا
جیو پائے جیو دارت ہندہ جند جس نے جند اس شریر دے چٹے کا کے جنم دتا تے جنم ہی نہیں دتا اس شریر نو ساجیا ہی نو بنایا ہی نہیں دتا پہنن کھان کھانا پہنن نو کپڑے دتے کہندے رمیا کے گن چیت پرانی کون مول کون درشتانی جن تو ساج سنوار شنگاریا گرب اگن میں ਜਿਨਹ ਉਬਾਰਿਆ, ਜਿਹਨੇ ਤੈਨੂੰ ਗਰਭ ਦੇ ਵਿੱਚ ਵੀ ਤੇਰੀ ਰੱਖਿਆ ਕੀਤੀ। ਕੇਵਲ ਬਾਹਰ ਰੋਜੀ ਰੋਟੀ ਦਾ ਇੰਤਜ਼ਾਮ ਨਹੀਂ ਕੀਤਾ, ਗਰਭ ਦੇ ਵਿੱਚ ਵੀ ਤੇਰੇ ਲਈ ਇੰਤਜ਼ਾਮ ਕੀਤਾ। 550 ਸਾਲ ਆ ਰਿਹਾ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਤੇ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਜੀ ਜਦ ਪ੍ਰਕਾਸ਼ ਲਿਆ ਨਾ, ਤੇ ਸਭ ਤੋਂ ਪਹਿਲਾਂ ਜੋ ਦੀਦਾਰ ਹੋਏ ਇੱਕ ਮੁਸਲਮਾਨ ਔਰਤ ਦਾਈ ਦੌਲਤਾਂ ਨੂੰ, ਉਹਦੇ ਹੱਥਾਂ ਚ ਜਦ ਸਾਹਿਬ ਆਏ ਦਾਈ ਹੈਰਾਨ ਹੋ ਗਈ। ਅੱਜ ਤੱਕ ਬੇਅੰਤ ਬੱਚਿਆਂ ਦਾ ਜਨਮ ਕਰਵਾਇਆ, ਪਰ ਅੱਜ ਤੇ ਗੱਲ ਹੀ ਕੁਝ ਹੋਰ ਹੋ ਗਈ ਹੈ। ਅੱਜ ਤੱਕ ਜਿਤਨੇ ਬੱਚੇ ਆਏ ਨੇ, ਬੱਚਾ ਜਨਮ ਲੈਂਦੇ ਸਾਰੇ ਇਕਦਮ ਰੋਂਦਾ। ਬੰਦੇ ਦਾ ਬੱਚਾ ਹਮੇਸ਼ਾ ਰੋਂਦਾ ਹੈ। ਤੁਸੀਂ ਦੇਖੋ ਪੰਛੀਆਂ ਦੇ ਬੱਚੇ ਜਨਮ ਲੈਂਦੇ ਨੇ, ਚਹਿਕਦੇ ਹੋਏ ਚਹਿਚਹਾਉਂਦੇ ਹੋਏ ਜਨਮ ਲੈਂਦੇ ਨੇ, ਜਾਨਵਰਾਂ ਦੇ ਬੱਚੇ ਚੁੱਪ ਚਾਪ ਜਨਮ ਲੈਂਦੇ ਨੇ, ਪਰ ਬੰਦਾ ਹੀ ਐਸਾ ਹੈ ਕਿ ਇਹਦਾ ਬੱਚਾ ਜਨਮ ਲੈਂਦੇ ਸਾਰ ਇਕਦਮ ਰੋਂਦਾ ਏ, ਤੇ ਫਿਰ ਸਾਰੀ ਜ਼ਿੰਦਗੀ ਹੀ ਰੋਣਾ ਲੱਗਿਆ ਰਹਿੰਦਾ ਏ, ਤੇ ਮਰਗਿਆਂ ਵੀ ਆਪ ਰੋਂਦਾ ਹੋਇਆ ਜਾਂਦਾ ਏ, ਹੋਰਾਂ ਨੂੰ ਵੀ ਰਵਾ ਕੇ ਜਾਂਦਾ ਏ। ਕੋਈ ਗੁਰਮੁਖ ਸੱਜਣ ਹੁੰਦਾ ਏ ਜੋ ਆਪ ਵੀ ਹੱਸਦਿਆਂ ਜਾਂਦਾ ਏ, ਹੋਰਾਂ ਨੂੰ ਹਸਾ ਕੇ ਜਾਂਦਾ ਏ। ਦਾਈ ਹੈਰਾਨ ਹੋ ਗਈ। ਵਿਦਵਾਨ ਲਿਖਦੇ ਨੇ ਕਿ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਮੁਸਕਰਾਉਂਦੇ ਹੋਏ ਆਏ ਨੇ, ਤੇ ਜੋ ਦਾਈ ਨੇ ਦੀਦਾਰ ਕੀਤੇ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਅੱਖਾਂ ਖੋਲ੍ਹ ਕੇ ਦਾਈ ਵੱਲ ਵੇਖਿਆ। ਬਸ ਇੱਕ ਨਜ਼ਰ ਕਿਰਪਾ ਰੋਟੀ ਪੈਣ ਦੀ ਦੇਰ ਸੀ, ਦਾਈ ਦੀ ਜਨਮਾਂ ਜਨਮਾਂਤਰਾਂ ਦੀ ਭੁੱਖ ਮਿਟ ਗਈ, ਦੌੜਦੀ ਹੋਈ ਗਈ ਹੈ, ਤੇ ਜਾ ਕੇ ਮਹਿਤਾ ਕਲਿਆਣ ਦਾਸ ਜੀ ਨੂੰ ਦੱਸਦੀ ਹੈ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ। ਹੁਣ ਜਿਹਨੂੰ ਇੰਤਜ਼ਾਰ ਹੀ ਪੁੱਤਰ ਦਾ ਸੀ, ਕਿਉਂਕਿ ਬੇਟੀ ਤਾਂ ਪਹਿਲਾਂ ਸੀਗੀ, ਤੇ ਪੁੱਤਰ ਦਾ ਇੰਤਜ਼ਾਰ ਸੀ, ਤੇ ਉਹ ਦੌਲਤ ਦਾ ਥਾਲ ਭਰ ਕੇ ਲੱਗਾ ਇਨਾਮ ਵਜੋਂ ਦੇਣ। ਇਸ ਦਾਈ ਨੂੰ ਜਿੰਨਾ ਮਰਜ਼ੀ ਕੋਈ ਇਨਾਮ ਦੇ ਦੇਵੇ ਉਹਨੂੰ ਘੱਟ ਲੱਗਦਾ ਸੀ। ਅੱਜ ਉਹੀ ਦਾਈ ਕਹਿੰਦੀ ਹੈ, ਰਹਿਣ ਦੇ ਮਹਿਤਾ ਕਾਲੂ ਮੈਂ ਤੇ ਰੱਜੀ ਗਈ ਹਾਂ, ਤ੍ਰਿਪਤ ਹੋਏ ਗਈਆਂ, ਇੰਜ ਮਿਲਿਆ ਇਹ ਬਾਲ ਮੈਨੂੰ, ਦੀਰਗ ਨਰ ਜੋ ਬਿਲਾਸ ਮਿਲੇ ਹੈ। ਇਹ ਬੱਚਾ ਤੇ ਮੈਨੂੰ ਇਉਂ ਮੁਸਕਰਾ ਕੇ ਮਿਲਿਆ ਹੈ ਜਿਸ ਤਰ੍ਹਾਂ ਕੋਈ ਬਜ਼ੁਰਗ ਬਾਬਾ ਮੁਸਕਰਾ ਕੇ ਮਿਲਦਾ ਹੈ। ਮੇਰੀ ਜਨਮਾਂ ਜਨਮਾਂਤਰਾਂ ਦੀ ਭੁੱਖ ਮਿਟ ਗਈ ਹੈ, ਮੈਂ ਤ੍ਰਿਪਤ ਹੋ ਗਈ ਹਾਂ। ਹੋਵੇ ਵੀ ਕਿਉਂ ਨਾ, ਜਿਸ ਸਤਿਗੁਰੂ ਦੀ ਮਾਂ ਦਾ ਨਾਮ ਤ੍ਰਿਪਤਾ ਹੈ, ਜੋ ਆਪ ਤ੍ਰਿਪਤ ਹੋਏ ਹੋਏ ਨੇ, ਜਿਨ੍ਹਾਂ ਨੇ ਭੋਜਨ ਵੀ ਉਹ ਆ ਕੇ ਵੰਡਣਾ ਹੈ। ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤੇ ਉਹ ਦਾਈ ਦੀਦਾਰ ਕਰਕੇ ਕਿਉਂ ਨਾ ਤ੍ਰਿਪਤ ਹੋ ਜਾਵੇਗੀ। ਪਰ ਇੱਕ ਸਵਾਲ ਖੜਾ ਹੋ ਗਿਆ ਵੀ ਦੁਨੀਆਂ ਦਾ ਹਰ ਇੱਕ ਬੱਚਾ ਰੋਂਦਾ ਹੋਇਆ ਆਉਂਦਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਕਿਉਂ ਹੱਸਦੇ ਹੋਏ ਆਏ? ਤੇ ਇਸ ਗੱਲ ਦਾ ਜਵਾਬ ਅੱਗੇ ਚੱਲ ਕੇ ਭਾਈ ਗੁਰਦਾਸ ਸਾਹਿਬ ਜੀ ਦੇ ਵੇਲੇ ਮਿਲਿਆ। ਉਦੋਂ ਦੇ ਵਿਦਵਾਨ ਫਿਲਾਸਫਰ ਵੈਦ ਹਕੀਮ ਇਕੱਠੇ ਹੋ ਕੇ ਭਾਈ ਗੁਰਦਾਸ ਸਾਹਿਬ ਜੀ ਕੋਲ ਆ ਗਏ ਤੇ ਆ ਕੇ ਸਵਾਲ ਕਰਦੇ ਨੇ ਕਿ ਭਾਈ ਸਾਹਿਬ ਜੀ, ਸਾਨੂੰ ਅੱਜ ਤੱਕ ਸਮਝ ਨਹੀਂ ਲੱਗੀ, ਅਸੀਂ ਸਰੀਰਕ ਤਲ ਤੇ ਬੜੀ ਖੋਜ ਕੀਤੀ ਹੈ, ਪਰ ਪਤਾ ਨਹੀਂ ਲੱਗਾ ਕਿ ਬੰਦੇ ਦਾ ਬੱਚਾ ਜਨਮ ਲੈਂਦੇ ਸਾਰ ਰੋਂਦਾ ਕਿਉਂ ਹੈ? ਇਹਨੂੰ ਤੇ ਹੱਸਣਾ ਚਾਹੀਦਾ, ਵੀ ਮਾਂ ਦੇ ਗਰਭ ਵਿੱਚੋਂ ਛੁਟਕਾਰਾ ਹੋ ਰਿਹਾ, ਇਹਨੂੰ ਹੱਸਣਾ ਚਾਹੀਦਾ, ਇਹ ਰੋਂਦਾ ਕਿਉਂ ਹੈ? ਉਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਭਾਈ ਸੱਜਣੋ, ਤੁਸੀਂ ਸਰੀਰਕ ਤਲ ਤੇ ਖੋਜ ਕੀਤੀ ਹੈ, ਇਸੇ ਕਰਕੇ ਧੋਖਾ ਖਾ ਗਏ। ਮੇਰਾ ਗੁਰੂ ਆਤਮਕ ਖੋਜੀ ਹੈ, ਮੇਰੇ ਗੁਰੂ ਨੇ ਮੈਨੂੰ ਸਮਝਾ ਦਿੱਤਾ ਏ ਕਿ ਜਦ ਬੱਚਾ ਮਾਂ ਦੇ ਗਰਭ ਵਿੱਚ ਟਿਕਦਾ ਏ ਤੇ ਮਾਲਕ ਵਾਹਿਗੁਰੂ ਨੇ ਉਹਨੂੰ ਆਪਣਾ ਸਿਮਰਨ ਦੇ ਦਿੱਤਾ ਹੁੰਦਾ ਹੈ, ਉਸ ਸਿਮਰਨ ਦੇ ਕਰਕੇ ਉਹਦੀ ਮਾਂ ਦੇ ਗਰਭ ਵਿੱਚ ਵੀ ਰੱਖਿਆ ਹੋ ਰਹੀ ਹੁੰਦੀ ਹੈ ਉਸ ਜਠਰਾਗਨੀ ਦੇ ਵਿੱਚ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰਹੁ ਤਾਰਨ ਹਾਰੇ। ਕਹਿੰਦੇ ਉਹ ਸਿਮਰਨ ਦੇ ਕਰਕੇ ਜੋ ਬੱਚਾ ਹੈ ਮਾਂ ਦੇ ਗਰਭ ਵਿੱਚ ਆਨੰਦ ਵਿੱਚ ਹੁੰਦਾ ਹੈ, ਆਨੰਦ ਸੁੱਖ ਮਾਣ ਰਿਹਾ ਹੁੰਦਾ ਹੈ, ਪਰ ਜੋ ਹੀ ਬੱਚੇ ਦਾ ਜਨਮ ਹੁੰਦਾ ਹੈ ਉਸ ਤੋਂ ਨਾਮ ਅਮੂਲਕ ਰਤਨ ਖੋਇਆ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਰੋਵੈ ਰਤਨ ਗਵਾਏ ਕਹਿ, ਹੱਸ ਹੱਸ ਗਾਵੈ ਸਭ ਪਰਿਵਾਰਾ। ਉਹ ਵਿਚਾਰਾ ਤੇ ਇਸ ਕਰਕੇ ਰੋ ਰਿਹਾ ਹੈ ਕਿਉਂਕਿ ਉਸ ਤੋਂ ਨਾਮ ਅਮੂਲਕ ਰਤਨ ਸਿਮਰਨ ਖੋਇਆ ਗਿਆ, ਪਰ ਪਰਿਵਾਰ ਖੁਸ਼ੀਆਂ ਮਨਾ ਰਿਹਾ ਕਿ ਬੱਚਾ ਠੀਕ ਠਾਕ ਹੈ। ਬੱਚਾ ਨਾ ਰੋਵੇ ਨਾ ਤੇ ਫਿਕਰ ਪੈ ਜਾਂਦੀ ਹੈ। ਹੁਣ ਗੁਰੂ ਨਾਨਕ ਦੇਵ ਸਾਹਿਬ ਜੀ ਕਿਉਂ ਨਹੀਂ ਰੋਏ? ਇਸ ਕਰਕੇ ਨਹੀਂ ਰੋਏ ਕਿਉਂਕਿ ਨਾਮ ਅਮੋਲਕ ਰਤਨ ਖੋਇਆ ਹੀ ਨਹੀਂ ਸੀ ਗਿਆ, ਉਹ ਨਾਲ ਹੀ ਆਇਆ ਸੀ ਤੇ ਸਤਿਗੁਰੂ ਜੀ ਮੁਸਕਰਾਉਂਦਿਆਂ ਆਏ ਤੇ ਸਾਰਾ ਸਭ ਨੂੰ ਹਾਸਾ ਖੇੜਾ ਵੰਡਿਆ। ਸਾਰੀ ਦੁਨੀਆਂ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁੱਖ ਦਿੱਤੇ। ਸਾਹਿਬ ਕਹਿੰਦੇ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ
ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਭ ਕੁਰਬਾਨ।
ਕਹਿੰਦੇ ਉਸ ਮਾਲਕ ਵਾਹਿਗੁਰੂ ਜੀ ਨੇ ਕੇਵਲ ਖੁਰਾਕ ਤੇ ਜਿੰਦ ਸਰੀਰ ਹੀ ਨੇ ਦਿੱਤਾ, ਜੋ ਉਹਦਾ ਦਾਸ ਬਣ ਗਿਆ ਉਹਦੀ ਪੈਜ ਇੱਜ਼ਤ ਵੀ ਉਹ ਰੱਖਦਾ ਹੈ। ਜਦੋਂ ਇੱਜ਼ਤ ਦੇਣ ਤੇ ਆਵੇ ਤੇ ਕੋਈ ਖੋਹ ਨਹੀਂ ਸਕਦਾ, ਤੇ ਜਦੋਂ ਖੋਣ ਤੇ ਆਵੇ ਤੇ ਕੋਈ ਰੱਖ ਨਹੀਂ ਸਕਦਾ। ਉਹ ਤਪਾ ਸੀ ਨਾ ਕੰਡੂਰ ਸਾਹਿਬ, ਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਕਹਿੰਦਾ ਹੈ ਕਿ ਤੁਸੀਂ ਨਗਰ ਛੱਡ ਕੇ ਚਲੇ ਜਾਓ, ਆਪਣੇ ਨਾਲ ਬੰਦੇ ਰਲਾ ਲੈ। ਉਹਨਾਂ ਨੇ ਕਹਿ ਦਿੱਤਾ ਸਤਿਗੁਰੂ ਤੁਸੀਂ ਨਗਰ ਛੱਡ ਕੇ ਜਾਓ, ਬਰਸਾਤ ਹੋਵੇਗੀ। ਹੁਣ ਕਿਸੇ ਨੂੰ ਕਹਿ ਦੇਣਾ ਵੀ ਪਿੰਡ ਦੇ ਵਿੱਚੋਂ ਕੱਢ ਦੇਣਾ, ਘਰ ਵਿੱਚੋਂ ਕੱਢ ਦੇਣਾ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋ ਸਕਦੀ ਹੈ? ਤਪਾ ਤੇ ਅੰਦਰੋਂ ਖੁਸ਼ ਹੁੰਦਾ ਸੀ ਵੀ ਬੇਅਦਬੀ ਹੋ ਰਹੀ ਹੈ, ਪਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮੁਸਕਰਾਉਂਦਿਆਂ ਕਿਹਾ ਕਿ ਸੱਜਣਾ, ਤੇਰੀ ਦਿੱਤੀ ਇੱਜ਼ਤ ਨੂੰ ਮੈਂ ਇੱਜ਼ਤ ਨਹੀਂ ਸਮਝਦਾ, ਤੇਰੀ ਇੱਜ਼ਤ ਦੇਣ ਨਾਲ ਮੇਰੀ ਇੱਜ਼ਤ ਵੱਧ ਨਹੀਂ ਜਾਣੀ, ਤੇਰੀ ਇੱਜ਼ਤ ਖੋਣ ਨਾਲ ਮੇਰੀ ਇੱਜ਼ਤ ਖੋਈ ਨਹੀਂ ਜਾਣੀ, ਇੱਜ਼ਤ ਦੇਣਾ ਵੀ ਮਾਲਕ ਵਾਹਿਗੁਰੂ ਜੀ ਦਾ ਕੰਮ ਹੈ, ਤੇ ਉਹ ਜਦ ਦੇਣ ਤੇ ਆਵੇ ਤੇ ਕੋਈ ਖੋ ਨਹੀਂ ਸਕਦਾ। ਗੁਰੂ ਅੰਗਦ ਦੇਵ ਸਾਹਿਬ ਜੀ ਪਿੰਡ ਛੱਡ ਕੇ ਗਏ ਤੇ ਸਾਰੀ ਸੰਗਤ ਹੀ ਉੱਧਰ ਚਲੀ ਗਈ। ਸਤਿਗੁਰੂ ਨੂੰ ਮਾਣ ਦੇਣਾ ਸੀ ਮਾਲਕ ਵਾਹਿਗੁਰੂ ਜੀ ਨੇ ਆਪਣੀ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਉਹ ਤੇ ਸਦਾ ਹੀ ਕੁਰਬਾਨ ਹੈ ਆਪਣੇ ਦਾਸਾਂ ਲਈ, ਪਰ ਦੂਜੇ ਪਾਸੇ ਤਪੇ ਦਾ ਕੀ ਹਾਲ ਹੋਇਆ ਸੀ ਤੁਹਾਨੂੰ ਪਤਾ ਹੈ। ਇੱਕ ਬੇਨਤੀ ਕਰਦੇ ਹਾਂ ਕਿਉਂਕਿ 550 ਸਾਲ ਹੈ। ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਸਲੋਕ ਹੁਣ ਵੀ ਪੜਿਆ ਜਾ ਰਿਹਾ ਸੀ ਅਨੰਦ ਸਾਹਿਬ ਤੋਂ ਬਾਅਦ, ਤੇ ਹਰ ਲਗਭਗ ਪ੍ਰੋਗਰਾਮ ਤੇ ਖੁਸ਼ੀ ਗਮੀ ਦੇ ਪੜਿਆ ਜਾਂਦਾ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਕਹਿੰਦੇ ਪਾਵਨ ਗੁਰੂ ਹੈ। ਹੁਣ ਸਵਾਲ ਖੜਾ ਹੋਇਆ ਵੀ ਪਾਵਨ ਹਵਾ ਗੁਰੂ ਕਿਸ ਤਰ੍ਹਾਂ ਹੋ ਗਈ? ਗੁਰੂ ਕੌਣ ਹੁੰਦਾ ਹੈ? ਜੋ ਜੀਵਨ ਦੇ ਵਿੱਚ ਕੁਝ ਸਿਖਾਉਂਦਾ ਹੈ। ਮਾਂ ਬਾਪ ਵੀ ਬੋਲਣਾ ਸਿਖਾਉਂਦੇ ਨੇ ਨਾ, ਤੇ ਮਾਂ ਬਾਪ ਦੀ ਤੁਲਨਾ ਗੁਰੂ ਨਾਲ ਕਰ ਦਿੱਤੀ ਗਈ। ਗੁਰਦੇਵ ਮਾਤਾ ਗੁਰਦੇਵ ਪਿਤਾ, ਦੇਹੀ ਮਾਟੀ ਬੋਲੇ ਪਾਉਣ, ਬੁਜਰੇ ਗਿਆਨੀ ਨੂਆ ਹੈ ਕੌਣ। ਉਦੋਂ ਤੱਕ ਬੰਦਾ ਬੋਲਦਾ ਜਦ ਤੱਕ ਅੰਦਰ ਪਾਉਣ ਹੈ। ਪਾਉਣ ਨਿਕਲ ਜਾਵੇ ਤੇ ਮਿੱਟੀ ਦਾ ਢੇਰ ਹੋ ਜਾਂਦਾ, ਬੰਦਾ ਕੀ ਬੋਲੇਗਾ? ਪਾਉਣ ਦੇ ਕਰਕੇ ਬੋਲ ਰਿਹਾ। ਦੁਨੀਆਂ ਦੇ ਵਿੱਚ ਕੋਈ ਵੀ ਕੁਝ ਸਿਖਾਉਂਦਾ ਹੈ, ਬੱਚਿਆਂ ਨੂੰ ਪੜ੍ਹਾਉਣ ਵਾਲੇ ਮਾਸਟਰ ਨੂੰ ਵੀ ਲੋਕ ਗੁਰੂ ਕਹਿ ਦਿੰਦੇ ਨੇ, ਕੋਈ ਵਿਦਿਆ ਕੋਈ ਸਿਖਾਉਂਦਾ ਲੋਕ ਗੁਰੂ ਜੀ ਕਹਿ ਦਿੰਦੇ ਨੇ, ਪਰ ਅਸਲ ਵਿੱਚ ਸਾਹਿਬ ਕਹਿੰਦੇ ਸਭ ਤੋਂ ਵੱਡਾ ਗੁਰੂ ਮਾਲਕ ਵਾਹਿਗੁਰੂ ਹੀ ਹੈ। ਉਹਨੇ ਹੀ ਪਾਉਣ ਦਿੱਤੀ, ਪਾਉਣ ਦੇ ਕਰਕੇ ਬੰਦਾ ਬੋਲਦਾ ਹੈ। ਸਾਹਿਬ ਕਹਿੰਦੇ ਪਾਉਣ ਗੁਰੂ ਪਾਣੀ ਪਿਤਾ। ਹੁਣ ਪਾਣੀ ਪਿਤਾ ਕਿਸ ਤਰ੍ਹਾਂ ਹੋ ਗਿਆ? ਤੇ ਉਦੋਂ ਸਮਝ ਆਈ ਜਦ ਇਹ ਪੰਕਤੀਆਂ ਸਾਹਮਣੇ ਆਈਆਂ ਨਾ, ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲ ਦੇਹੁਰਾ ਕਰਿਆ। ਪਾਣੀ ਕੀ ਹੈ? ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ। ਜਦ ਸੁਣਦੇ ਸਾਂ ਜਲ ਕੀ ਭੀਤ ਭਿੱਤ ਦੀਵਾਰ, ਹੁਣ ਪਾਣੀ ਦੀ ਦੀਵਾਰ, ਇਹ ਬੰਦਾ ਪਾਣੀ ਦੀ ਦੀਵਾਰ ਹੈ ਕਿਸ ਤਰ੍ਹਾਂ? ਸਾਹਿਬ ਕਹਿੰਦੇ ਇਸ ਪਾਣੀ ਤੇ ਜਿਨ ਤੂੰ ਕਰਿਆ, ਪਾਣੀ ਨਾਲ ਤੈਨੂੰ ਬਣਾਇਆ, ਮਾਟੀ ਕਾ ਲਿਆ ਦੇਹੁਰਾ ਕਰਿਆ, ਹੁਣ ਪਾਣੀ ਤੋਂ ਕਿਸ ਤਰ੍ਹਾਂ ਬਣਾਇਆ? ਪਾਣੀ ਕੀ ਹੈ? ਪਿਤਾ ਦੀ ਬਿੰਦ ਦੀ ਬੂੰਦ, ਜਦ ਮਾਂ ਦੇ ਗਰਭ ਵਿੱਚ ਟਿਕਦੀ ਹੈ ਤੇ ਬੱਚੇ ਦਾ ਜਨਮ ਹੁੰਦਾ ਹੈ। ਗੁਰਬਾਣੀ ਵਿੱਚ ਪਿਤਾ ਦੀ ਉਸ ਬਿੰਦ ਦੀ ਬੂੰਦ ਨੂੰ ਪਾਣੀ ਕਿਹਾ ਗਿਆ ਹੈ। ਕਹਿੰਦੇ ਉਹ ਪਿਤਾ ਦੇ ਬਿੰਦ ਦੀ ਬੂੰਦ ਮਾਂ ਦੇ ਗਰਭ ਵਿੱਚ ਟਿੱਕੀ ਤੇ ਤੇਰਾ ਜਨਮ ਹੋਇਆ, ਇਸ ਕਰਕੇ ਪਾਣੀ ਪਿਤਾ ਹੈ। ਮਾਤਾ ਧਰਤ ਮਹਤ, ਧਰਤੀ ਵੱਡੀ ਮਾਤਾ ਹੈ। ਹੁਣ ਧਰਤੀ ਕਿਸ ਤਰ੍ਹਾਂ ਵੱਡੀ ਮਾਤਾ ਹੋ ਗਈ? ਇਸ ਲਈ ਕਿਉਂਕਿ ਜਿਸ ਮਾਂ ਨੇ ਆਪਣੀ ਗੋਦ ਤੋਂ ਤੈਨੂੰ ਜਨਮ ਦਿੱਤਾ اس ماں نے بھی اسے مٹی وچوں جنم لیا ہے، وہ دی ساری بنتر جو ہے اس مٹی دے کر کے ہے۔ عام بچے نو دنیاوی ماں چک چک کے تھک جاوے تے تھلے رکھ دندی ہے، دھرتی ماں کہندی ہے تیری ماں بے شک تھک گئی پر میں نہیں تھک دی، میں تینوں سنبھالاں گی۔ ماں نو بھی انہیں جیون دتا، بچیاں نو بھی جیون دتا۔ جیون کتھوں سانو مل رہا ہے؟ جیون مل رہا ہے خوراک دے کر کے۔ ہن خوراک کتھوں پراپت ہو رہی ہے؟ مٹی دے وچوں۔ جتنی خوراک ہے، کوئی ان کوئی فروٹ، وہ مٹی وچوں پیدا ہو رہا ہے۔ مٹی تو خوراک ملی، خوراک تو خون بلڈ بنیا، تے بلڈ تو بند، خون تو بند بنیا، بند تو بچہ، بچے تو بچپن، بچپن تو جوانی، جوانی تو بڑھاپا، بڑھاپے تو بعد پھر جد بندہ مر گیا تے سار دیو پاوے دبا دیو مٹی، ان پاوے کٹھے طریقے نال بھی سمجھ لو، مٹی، بزرگ، جوانی، بچپن، بچہ، بند، بند تو پہلا خون، خون تو پہلا خوراک، خوراک تو پہلا مٹی۔ گرو نانک دیو صاحب جی نے ادو سانو سدھانت دے دتا، پون گرو پانی پتا ماتا ترت مہت۔ جے پون تیرا گرو ہے تے گل چیتے رکھ، جے گرو دی بے ادبی ہووے تے بندہ جان دین تک جاندا، جان لین تک جاندا۔ پتا بھی کوئی بے ادبی کرے، ماں بھی کوئی بے ادبی کرے، خراب کرن دا جتن کرے تے بندہ کسے حد تک جاندا۔ اسکول کالجاں دے چاپا پڑھدے ہوندے ساں تے کوئی بچہ بہت ہی شریف ہووے، سب کچھ برداشت کر جاندا ہووے، پر وہ بچہ بھی جے کتے کوئی وہ دی ماں بارے کوئی ماڑا بچن کہہ دے پتا بارے نا، تے وہ بھی کہہ دندا سی میرے پتا اتے نہ جا، میری ماں اتنے نہ جانی، نہیں تو میں کچھ کر گزرا گا۔ یہ مطلب یا جان لے لوں گا یا جان دے دوں گا۔ تو پھر صاحب کہندے جے پتا نو ماں نو کوئی خراب کرے تینوں اتنا گسا کرودھ آؤں ہے، تو سجنا پھر گرو کہہ رہا پون گرو، پون نو کیوں خراب کر رہے ہیں؟ پانی پتا، ہوں وہ پانی جے پتا ہے تے کیوں اتنا زہر، اتنے پیسٹیسائڈ تو کھیتاں وچ کرسان دے طور تے فصلاں وچ اتنا زہر کیوں پا رہا ہے؟ پھر دھرتی نوں اتنا زہریلی کیوں بنا رہا ہے؟ اتنی گندی کیوں کر رہا ہے؟ گرو نانک دیو صاحب جی نے انوائرمنٹ بارے یہ سدھانت سانو دتا کہ گھٹو گھٹ اپنی اپنی ذمہ داری سانو ساریاں نوں نبھاؤنی چاہیے ہے۔ 550 سالاں نوں سمرپت کچھ ایسا کریے کہ ود تو ود پودے، بوٹے، درخت، پیڑ لائیے، کیونکہ ساڈا تے کام ہی ہے۔ نانک نام چڑھدی کلا تیرے بھانے، سربت دا پلا، اسی دوجیاں دے آسرے تے نہیں اس دے سکدے۔ سانو سدھانت دتا ہے کہ سربت کا بھلا منگنا ہے، یہ بھی تھوڑا جہا نہ چنگی طرح سمجھ لینا، ڈونگے ارتھ نے۔ نانک نام چڑھ دی کلا تیرے بھانے، سربت کا بھلا، یہ ارتھ نے؟ نانک جی کہندے نے نانک نام، جہدے کول نام ہے نا واحگرو جی کا، چڑھ دی کلا اسے بھی چڑھ دی کلا ہے، نام کر کے چڑھ دی کلا ہوندی ہے۔ تے جے دے کول نام ہے وہ بھی چڑھ دی کلا ہے، تے جے بھی چڑھ دی کلا ہے نا وہی بھانے منتا ہے۔ ٹھنڈی کلا والا بندہ کی بھانے منے گا؟ ہر ویلے شکایت، تھوڑا جا بھی کچھ دکھ پی گیا مالک واحگرو یہ تو میرے نال کی کر رہے ہیں۔ ٹھنڈی کلا والا اپنا بھلا بھی نہیں کر پا، دوجیاں دے تو بھلا کی کرے گا؟ جی چڑھتی کلا ہے وہی پھر بھانے منتا ہے، تے بھانا تے دکھ سکھ ہوتا ہے۔ چڑھتی کلا والا اس تو نکل جا، پار ہو جا۔ صاحب گرو نانک دیو صاحب جی کا، گرو گوبند سنگھ صاحب جی کا جنم جن جیون ویکھو کنک اونکڑا آئی نے، پر گرو گوبند سنگھ صاحب ستگرو جی کی چڑھتی کلا ویکھن والی ہے۔ تے صاحب کہندے جہدے کول نام ہے وہ چڑھتی کلا ہے، تے اوہی پھر واحگرو جی دے بھانے نوں مندا، تیرے بھانے سربت کا بھلا، جنوں رضا مننی آ گئی، جنوں بھانا مننا آ گیا، پھر وہ سربت دا بھلا منگدا ہے۔ ਤੇ ਫਿਰ ਜੇ ਸਰਬਤ ਦਾ ਭਲਾ ਤੇ ਫਿਰ ਸਤਿਗੁਰੂ ਨੇ ਸਿਧਾਂਤ ਦਿੱਤਾ ਏ ਅਸੀਂ ਪਾਉਣ ਨੂੰ ਵੀ ਨਾ ਖਰਾਬ ਕਰੀਏ, ਅਸੀਂ ਪਾਣੀ ਨੂੰ ਵੀ ਨਾ ਖਰਾਬ ਕਰੀਏ ਤੇ ਅਸੀਂ ਧਰਤੀ ਨੂੰ ਵੀ ਬਚਾਈਏ ਜ਼ਹਿਰੀਲੀ ਹੋਣ ਤੋਂ, ਜਗ੍ਹਾ ਜਗ੍ਹਾ ਗੰਦਗੀ ਨਾ ਸੁੱਟੀਏ। ਲੜੀਵਾਰ ਸ਼ਬਦ ਜੋ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੀ ਵਿਚਾਰ ਲਈ ਬਖਸ਼ਿਸ਼ ਹੋਇਆ ਏ, ਆਓ ਆਪਾਂ ਕੁਝ ਮਿੰਟ ਉਸ ਸ਼ਬਦ ਦੀ ਵਿਚਾਰ ਨਾਲ ਜੁੜੀਏ।
ਸਲੋਕ ਮਹਲਾ ਪਹਿਲਾ, ਕਾਇਆ ਕੋਮਲ ਫੁੱਲ ਗੁਣਾ, ਨਾਨਕ ਗੁਪ ਸੁਮਾਲ।
ਸਲੋਕ ਮਹਲਾ ਪਹਿਲਾ, ਸਾਹਿਬ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨ ਨੇ, ਕਿਆ ਕਮਾਲ ਦੇ ਬਚਨ। ਸਾਹਿਬ ਕਹਿੰਦੇ ਨੇ ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪ ਸਮਾਲ। ਕਹਿੰਦੇ ਇਹ ਕਾਇਆ ਜੋ ਹੈ ਨਾ, ਇਹਨੂੰ ਤੂੰ ਲਈ ਬਣਾ ਲੈ, ਜਿਹਦੇ ਚ ਨਾ ਫੁੱਲ ਪੈਦਾ ਕੀਤੇ ਜਾਂਦੇ ਨੇ। ਕਹਿੰਦੇ ਉਸ ਉਮਲੀ ਦੇ ਵਿੱਚ, ਉਸ ਕਿਸੇ ਗਮਲੇ ਦੇ ਵਿੱਚ, ਉਹ ਕਿਸੇ ਦੁਨਿਆਵੀ ਗਾਰਡਨ ਦੇ ਵਿੱਚ ਦੁਨਿਆਵੀ ਫੁੱਲ ਪੈਦਾ ਹੁੰਦੇ ਨੇ, ਪਰ ਤੂੰ ਇਸ ਕਾਇਆ ਦੇ ਚ ਨਾ ਗੁਣ ਰੂਪੀ ਫੁੱਲ ਪੈਦਾ ਕਰ, ਗੁਣ ਰੂਪੀ ਫਲ ਪੈਦਾ ਕਰ, ਫੁੱਲ ਪੈਦਾ ਕਰ। ਜਦ ਆਪਾਂ ਬਾਰਾਂ ਮਾਹ ਦੀ ਬਾਣੀ ਪੜ੍ਹਦੇ ਹਾਂ ਨਾ, ਉਦੋਂ ਹਰ ਇੱਕ ਮਹੀਨੇ ਦੇ ਨਾਮ ਦਾ ਡੂੰਘਾ ਅਰਥ ਹੈ। ਜੇਠ ਨਾਮ ਐਵੇਂ ਨਹੀਂ ਆ ਗਿਆ, ਜੇਠ ਦਾ ਅਰਥ ਹੁੰਦਾ ਵੱਡਾ। ਕੋਈ ਵੀ ਭੈਣ ਆਪਣੇ ਪਤੀ ਦੇ ਵੱਡੇ ਭਰਾ ਨੂੰ ਜੇਠ ਕਹਿ ਕੇ ਬੁਲਾਉਂਦੀ ਹੈ। ਪਹਿਲਾ ਪੁੱਤਰ ਨੂੰ ਜੇਠਾ ਕਿਹਾ ਜਾਂਦਾ ਸੀ, ਪਹਿਲੀ ਬੇਟੀ ਨੂੰ ਜੇਠੀ ਕਿਹਾ ਜਾਂਦਾ ਸੀ। ਜੇਠ ਦਾ ਅਰਥ ਹੁੰਦਾ ਵੱਡਾ, ਤੇ ਬਾਰਾਂ ਮਹੀਨਿਆਂ ਵਿੱਚੋਂ ਇਹ ਮਹੀਨਾ ਵੱਡਾ ਹੈ, ਇਹਦੇ ਚ ਦਿਨ ਜ਼ਿਆਦਾ ਨੇ, ਤੈਨੂੰ ਜੇਠ ਕਹਿ ਦਿੱਤਾ ਗਿਆ। ਬਿਲਕੁਲ ਇਉਂ ਸਾਵਣ ਮਹੀਨੇ ਦਾ ਵੀ ਕੋਈ ਅਰਥ ਹੈ, ਸਾਵਾ ਪਲੱਸ ਵਣ, ਦੋ ਸ਼ਬਦਾਂ ਦਾ ਜੋੜ ਹੈ। ਸਾਵਣ ਦੇ ਮਹੀਨੇ ਚ ਵਣ ਹਰੇ ਭਰੇ ਹੋ ਜਾਂਦੇ ਨੇ, ਇਸ ਕਰਕੇ ਉਹਨੂੰ ਸਾਵਣ ਕਿਹਾ ਗਿਆ। ਆਮ ਬੋਲੀ ਦੇ ਵਿੱਚ ਅਸੀਂ ਫੱਗਣ ਦੇ ਮਹੀਨੇ ਨੂੰ ਫੱਗਣ ਹੀ ਕਹਿੰਦੇ ਹਾਂ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਅੱਖਰ ਵਧਾ ਦਿੱਤਾ ਤੇ ਉਦੋਂ ਨਾਮ ਦਿੱਤਾ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ। ਫੱਗਣ ਨੀ, ਫਲ ਗੁਣ। ਫੱਗਣ ਦੇ ਮਹੀਨੇ ਚ ਆਪਣੇ ਜੀਵਨ ਵਿੱਚ ਗੁਣ ਰੂਪੀ ਫਲ ਪੈਦਾ ਕਰ। ਇਉਂ ਸਾਹਿਬ ਇੱਥੇ ਕਹਿ ਰਹੇ ਨੇ ਕਿ ਇਸ ਕਾਇਆ ਰੂਪੀ ਕੁੰਮਲੀ ਦੇ ਵਿੱਚ ਗੁਣ ਰੂਪੀ ਫੁੱਲ ਪੈਦਾ ਕਰ, ਨਾਨਕ ਗੁਪ ਸੰਭਾਲ। ਗੁਪਸ ਦਾ ਅਰਥ ਹੁੰਦਾ ਇੱਥੇ ਗੁੰਨਣਾ। ਦੇਖੋ ਸਬਜੈਕਟ ਅਨੁਸਾਰ ਅਰਥ ਬਦਲਦੇ ਨੇ, ਜਿਸ ਤਰ੍ਹਾਂ ਵਾਰ ਸ਼ਬਦ ਹੈ, ਵਾਰ ਦਾ ਅਰਥ ਸਿਰ ਵਾਰਨਾ ਵੀ ਹੈ। ਵਾਰ ਦਾ ਅਰਥ ਫਲਾਣੇ ਨੇ ਮੇਰੇ ਉੱਤੇ ਵਾਰ ਕੀਤਾ, ਵਾਰ ਦਾ ਅਰਥ ਸੋਮਵਾਰ ਵੀਰਵਾਰ ਦਿਨ ਵਾਰ ਵੀ ਹੈ, ਵਾਰ ਦਾ ਅਰਥ ਰਾਜ ਮਿਸਤਰੀ ਇੱਟਾਂ ਦੀ ਵਾਰਾਂ ਵੀ ਗਿਣਦੇ ਨੇ। ਗੁਰਬਾਣੀ ਦੇ ਵਿੱਚ ਤੇ ਵਾਰ ਦਾ ਅਰਥ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਵਾਰ ਦੇਰ ਹਰਿਆਣੇ ਦੀ ਬੋਲੀ ਹੈ। ਤੇ ਸਬਜੈਕਟ ਅਨੁਸਾਰ ਅਰਥ ਬਦਲਦੇ ਨੇ। ਗੁਪਸ ਦਾ ਅਰਥ ਗੁਪਤ ਵੀ ਹੁੰਦਾ ਹੈ, ਇੱਥੇ ਗੁਪਸ ਦਾ ਅਰਥ ਹੈ ਗੁੰਨਣਾ, ਜਿੱਦਾਂ ਮਾਲਾ ਕੋਈ ਗੁੰਦਦਾ ਹੈ। ਤੇ ਸਾਹਿਬ ਕਹਿੰਦੇ ਆਪਣੇ ਸਰੀਰ ਕਾਇਆ ਰੂਪੀ ਕੋਮਲੀ ਦੇ ਵਿੱਚ ਗੁਣ ਪੈਦਾ ਕਰ ਤੇ ਇਹਨਾਂ ਗੁਣਾਂ ਦੀ ਇੱਕ ਮਾਲਾ ਬਣਾ, ਤੇ ਉਹ ਮਾਲਾ ਜਿਹੜੀ ਹੈ ਗੁਣਾਂ ਦੀ, ਉਹ ਜਾ ਕੇ ਫਿਰ ਤੂੰ ਗੁਰੂ ਨੂੰ ਭੇਟਾ ਕਰ, ਵਾਹਿਗੁਰੂ ਨੂੰ ਭੇਟਾ ਕਰ।
ਇੰਨੀ ਫੁੱਲੀ ਰਹੁ ਕਰੇ ਕਵਰ ਕੇ ਚੁਣਿਆ ਡਾਲ।
ਕਹਿੰਦੇ ਗੁਣ ਰੂਪੀ ਫੁੱਲਾਂ ਦੀ ਮਾਲਾ ਭੇਟਾ ਕਰ, ਕਿੱਥੇ ਜਾ ਕੇ ਤੂੰ ਡਾਲਾਂ ਤੋਂ ਫੁੱਲ ਚੁਣ ਰਿਹਾ ਹੈ, ਉਹਨਾਂ ਫੁੱਲਾਂ ਨਾਲ ਕੀ ਹੋਵੇਗਾ। ਪਾਤੀ ਤੋਰੈ ਮਾਲਮੀ ਪਾਤੀ ਪਾਤੀ ਜੀਉ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਉ, ਭੂਲੀ ਮਾਲਮੀ ਹੈ ਇਹੋ ਸਤਿਗੁਰ ਜਾਗਤਾ ਹੈ ਦੇ। ਇਹ ਪੱਤੇ ਇਹ ਫੁੱਲ ਪੱਤੀਆਂ ਤੋੜ ਕੇ ਤੂੰ ਕਿਸ ਨੂੰ ਭੇਟਾ ਕਰਨਾ, ਪੱਥਰ ਨੂੰ ਚੜਾਉਣਾ ਚਾਹੁੰਦੀ? ਨਹੀਂ, ਸਾਹਿਬ ਕਹਿੰਦੇ ਜੇ ਕਿਤੇ ਤੂੰ ਭੇਟਾ ਕਰਨੇ ਨੇ ਤੇ ਗੁਣ ਰੂਪੀ ਫੁੱਲ ਭੇਟਾ ਕਰ, ਗੁਣਾ ਤਾਂ ਹੋਵੇ ਵਾਸਲਾ ਕੱਢ ਵਾਸ ਲਈ ਜੇ। ਵਾਹਿਗੁਰੂ ਗੁਣਵਾਚਕ ਹੈ, ਉਹਦਾ ਹਰ ਇੱਕ ਨਾਮ ਗੁਣਵਾਚਕ ਹੈ, ਤੇ ਜੇ ਉਹ ਗੁਣਵਾਚਕ ਹੈ ਤੇ ਉਹਨੂੰ ਗੁਣ ਚੰਗੇ ਲੱਗਦੇ ਨੇ। ਜੇ ਉਹ ਰਾਮ ਹੈ ਤੂੰ ਸ੍ਰਿਸ਼ਟੀ ਚ ਰਮਿਆ ਹੋਇਆ ਹੈ, ਉਹਨੂੰ ਰਾਮ ਕਿਹਾ ਜਾਂਦਾ ਹੈ, ਤੇ ਫਿਰ ਤੂੰ ਵੀ ਸਾਰਿਆਂ ਵਿੱਚ ਉਹਨੂੰ ਰਮਿਆ ਵੇਖ, ਸਭ ਨਾਲ ਪਿਆਰ ਕਰ, ਫਿਰ ਤੇਰੇ ਅੰਦਰ ਗੁਣ ਹੈ। ਉਹਨੂੰ ਰਹੀਮ ਤਾਂ ਕਿਹਾ ਗਿਆ, ਉਹ ਸਾਰਿਆਂ ਉੱਤੇ ਰਹਿਮ ਕਰਦਾ, ਫਿਰ ਤੂੰ ਵੀ ਸਾਰਿਆਂ ਉੱਤੇ ਰਹਿਮ ਕਰ ਤੇ ਤੇਰੇ ਅੰਦਰ ਉਹ ਗੁਣ ਪੈਦਾ ਹੋ ਜਾਵੇਗਾ। ਉਹ ਗੁਣ ਦਇਆ ਦਾ ਜੇ ਤੂੰ ਭੇਟਾ ਕਰ ਦਿੱਤਾ ਗੁਰੂ ਵਾਹਿਗੁਰੂ ਨੂੰ, ਤੇ ਸਭ ਤੋਂ ਚੰਗੀ ਮਾਲਾ ਫੁੱਲਾਂ ਦੀ ਉਹ ਗੁਣ ਰੂਪੀ ਮਾਲਾ ਹੀ ਹੋਵੇਗੀ।
ਮਹੱਲਾ ਦੂਜਾ
ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਬਚਨ ਨੇ,
ਨਾਨਕ ਬਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ।
ਕਹਿੰਦੇ ਨਾਨਕ ਜੀ ਆਖਦੇ ਨੇ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ। ਕਹਿੰਦੇ ਉਹਨਾਂ ਜੀਵ ਇਸਤਰੀਆਂ ਲਈ ਬਸੰਤ ਰੁੱਤ ਹੈ ਜਿਨ੍ਹਾਂ ਕੋਲ ਪਤੀ ਵਸਦਾ ਹੈ। ਜਿਨ੍ਹਾਂ ਕੋਲ ਪਤੀ ਨਹੀਂ ਹੈ, ਅਗਲੀ ਪੰਕਤੀ ਚ ਸਾਹਿਬ ਕਹਿੰਦੇ ਨੇ,
ਜਿਨ ਕੇ ਕੰਤ ਬਿਸਾਪੁਰੀ ਸੇ ਅਹਨ ਸੁਫਿਰੈ ਜਲੰਤ।
ਕਹਿੰਦੇ ਜਿਨ੍ਹਾਂ ਪਤਨੀਆਂ ਦੇ ਪਤੀ ਦੂਰ ਵਸਦੇ ਨੇ ਨਾ, ਉਹਨਾਂ ਦੀ ਹਾਲਤ ਅੰਦਰ ਦੀ ਪੁੱਛ ਕੇ ਵੇਖੋ ਕੈਸੀ ਹੈ। ਉਹ ਜੀਵ ਇਸਤਰੀਆਂ ਨਿਤ ਸੜਦੀਆਂ ਨੇ ਵਿਛੋੜੇ ਦੀ ਅੱਗ ਦੇ ਵਿੱਚ, ਉਹਨਾਂ ਨੂੰ ਕਿਤੇ ਵੀ ਚੈਨ ਨਹੀਂ ਪੈਂਦਾ। ਤੇ ਸਭ ਕਹਿੰਦੇ ਇਹ ਜੀਵ ਇਸਤਰੀ, ਤੂੰ ਆਪਣੇ ਅੰਦਰ ਐਸੇ ਗੁਣ ਪੈਦਾ ਕਰ ਕਿ ਤੇਰਾ ਪਤੀ ਤੇਰੇ ਤੋਂ ਦੂਰ ਜਾਵੇ ਹੀ ਨਾ। ਪੁੱਛ ਲਿਆ ਸੀ ਨਾ ਇੱਕ ਭੈਣ ਦਾ, ਇਉਂ ਕਹਿ ਲਓ ਕਿ ਵਿਆਹ ਹੋ ਚੁੱਕਿਆ ਹੈ। ਦੇਖੋ ਗੁਰਬਾਣੀ ਕੈਸੇ ਕੈਸੇ ਨਕਸ਼ੇ ਚਿੱਤਰ ਕੇ ਤੇ ਸਾਨੂੰ ਸਮਝਾਉਂਦੀ ਹੈ। ਤੇ ਉਹ ਭੈਣ, ਉਹਨੇ ਆਪਣੇ ਪਤੀ ਦਾ ਪਿਆਰ ਸਤਿਕਾਰ ਪ੍ਰਾਪਤ ਕਰ ਲਿਆ, ਸੰਗ ਪ੍ਰਾਪਤ ਕੀਤਾ ਹੈ, ਤੇ ਛੋਟੀ ਭੈਣ ਦਾ ਵਿਆਹ ਹੋਣ ਵਾਲਾ ਹੈ। ਉਹ ਪੁੱਛਦੀ ਹੈ, ਕੌਣ ਸੋ ਅੱਖਰ ਕੌਣ ਗੁਣ, ਕੌਣ ਸੋ ਮਣੀਆਂ ਮੰਤ, ਕੌਣ ਸੋ ਵੇਸੋ ਹਉ ਕਰੀ ਜਿਤ ਬਸ ਆਵੀ ਕੰਤ। ਇਹ ਭੈਣੇ ਦੱਸ, ਕਿਹੜੇ ਗੁਣ ਅਪਣਾਵਾਂ, ਕਿਹੜੇ ਬੋਲ ਬੋਲਾਂ, ਕਿਹੜਾ ਵੇਸ ਧਾਰਨ ਕਰਾਂ ਤਾਂ ਕਿ ਮੇਰਾ ਪਤੀ ਮੇਰੇ ਵਸ ਚ ਰਹੇ। ਤੇ ਫਿਰ ਦੱਸਿਆ, ਨਿਮਣ ਸੋ ਅੱਖਰ, ਪਹਿਲਾ ਗੁਣ ਹੋਵੇ ਨਿਮਰਤਾ, ਖਮਣ ਗੁਣ ਬਰਦਾਸ਼ ਕਰਨ ਦੀ ਤਾਕਤ ਹੋਵੇ, ਜੇਬਾ ਮਣੀਆਂ ਮੰਤ, ਇਸ ਜੇਬਾ ਦੇ ਦਿਲ ਨਾਲ ਮਿੱਠੇ ਬੋਲ ਬੋਲ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਭੈਣੇ ਜੇ ਇਹ ਵੇਸ਼ ਤੂੰ ਅਪਣਾ ਲਿਆ ਨਾ, ਤੇ ਤੇਰਾ ਪਤੀ ਤੇਰੇ ਵਸ ਚ ਰਹੇਗਾ। ਦੁਨਿਆਵੀ ਪਤੀ ਤੇ ਹੈ ਕੀ? ਕਹਿੰਦੇ ਇਹਨਾਂ ਗੁਣਾਂ ਦੇ ਨਾਲ ਮਾਲਕ ਵਾਹਿਗੁਰੂ ਉਹ ਪਤੀ ਵਸ ਵਿੱਚ ਆ ਜਾਂਦਾ ਹੈ। ਬਸ ਇਹ ਕਾਇਆਂ ਦੀ ਗੱਲ ਹੈ, ਕਾਇਆਂ ਨੂੰ ਸਮਝਣਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਪੀ ਵਿੱਚ ਜੋਤ, ਗੋਚ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਇਹਨੂੰ ਧਰਮੀ ਕਿਹਾ ਹੈ। ਹੁਣ ਇੱਕ ਪਾਸੇ ਤੈਨੂੰ ਝੂਠ ਕਿਹਾ, ਜਜਰੀ ਕਿਹਾ, ਕਾਇਆਂ ਨੂੰ ਪਾਪੀ ਕਿਹਾ, ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ, ਕਿਰਤਾ ਹੋਵਾ ਪਾਪ ਪਵਿੱਤ, ਪਾਪੀ ਸਿਉ ਤਨ ਗੱਢਿਆ, ਥੁੱਕਾਂ ਪਈਆਂ ਤਾਂ ਤਿੱਤ। ਪਰ ਦੂਸਰੇ ਪਾਸੇ ਧਰਮ ਵੀ ਹੈ, ਕਿਉਂਕਿ ਸਾਰੇ ਅੰਗ ਧਰਮੀ ਨੇ। ਕਿੱਸਾ ਪੌੜੀ ਵਿੱਚ ਸਤਿਗੁਰੂ ਜੀ ਅੱਗੇ ਸਮਝਾ ਰਹੇ ਨੇ,
ਪੌੜੀ ਆਪੇ ਬਖਸ਼ੇ ਦਇਆ ਕਰ ਗੁਰ ਸਤ ਗੁਰ ਬਚਨੇ।
ਕਹਿੰਦੇ ਇਹ ਸਮਝ ਵੀ ਉਹ ਆਪ ਬਖਸ਼ਿਸ਼ ਕਰਕੇ ਗੁਰੂ ਦੇ ਬਚਨਾਂ ਰਾਹੀਂ ਸਮਝਾਉਂਦਾ ਏ ਕਿ ਜੀਵਨ ਵਿੱਚ ਗੁਣ ਕਿਸ ਤਰ੍ਹਾਂ ਪੈਦਾ ਕੀਤੇ ਜਾ ਸਕਦੇ ਨੇ। ਉਹ ਦਇਆ ਕਰਕੇ ਗੁਰੂ ਨਾਲ ਜੋੜਦਾ ਹੈ, ਜਿਸ ਤਰ੍ਹਾਂ ਅੱਜ ਤੁਸੀਂ ਜੁੜ ਬੈਠੇ ਹੋ, ਕਿਤੇ ਵੀ ਸੁਣ ਰਹੇ ਗੁਰੂ ਦੇ ਬਚਨਾਂ ਨੂੰ ਨਾ, ਇਹ ਗੁਰੂ ਦੇ ਬਚਨਾਂ ਕਰਕੇ ਸਮਝ ਪੈਂਦੀ ਅੰਦਰ ਗੁਣ ਕਿਸ ਤਰ੍ਹਾਂ ਪੈਦਾ ਕੀਤੇ ਜਾ ਸਕਦੇ
ਹਨ। ਗੁਣ ਰਵਾ ਮਨ ਸੱਚੈ ਰਚਨੀ।
ਕਹਿੰਦੇ ਅੰਨ ਦਿਨ ਹਰ ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਗੁਣਾਂ ਦੇ ਵਿੱਚ ਵਿਚਰਨਾ ਤੇ ਇਸ ਮਨ ਨੂੰ ਸੱਚ ਦੇ ਵਿੱਚ ਰਚ ਲੈਣਾ। ਹੁਣ ਜਦ ਸੱਚ ਦੀ ਸਮਝ ਪੈਂਦੀ ਹੈ, ਉਦੋਂ ਸਮਝ ਪੈਂਦੀ ਹੈ ਕਿ ਅੱਖਾਂ ਮਿਲੀਆਂ ਕਾਹਦੇ ਲਈ ਨੇ, ਇਹ ਕੰਨ ਮਿਲੇ ਕਾਹਦੇ ਲਈ ਨੇ। ਕਰੀਅਨ ਸਾਹਿਬ ਦਾ ਪਾਠ ਕਰਦੇ ਹੋ ਤੇ ਵੇਖ ਲਿਆ ਕਰੋ ਕਿਸ ਤਰ੍ਹਾਂ ਹਰ ਇੱਕ ਅੰਗ ਵਿੱਚੋਂ ਗੁਣ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖੇ ਨੇ। ਅੱਖਾਂ ਨੂੰ ਆਵਾਜ਼ ਮਾਰੀ, ਕੰਨਾਂ ਨੂੰ ਐਸ ਸੁਣੋ ਮੇਰਿਓ ਸੱਚ ਐਸ ਸੁਣਨੇ ਨੂੰ ਪਠਾਏ, ਸਰੀਰ ਦੇ ਹਰ ਇੱਕ ਅੰਗ ਨੂੰ
ਤੁਸੀਂ ਕਦੀ ਵੀ ਵੇਖ ਲੈਣਾ ਬਈ ਅੱਖਾਂ ਕਿਉਂ ਧਰਮੀ ਨੇ, ਇਹ ਸਰੀਰ ਧਰਮੀ ਕਿਉਂ ਹੈ? ਧਰਮੀ ਕੌਣ ਹੁੰਦਾ ਜੋ ਦੂਜੇ ਲਈ ਜਿੰਦਾ ਹੈ, ਅਧਰਮੀ ਉਹ ਜੋ ਦੂਜਿਆਂ ਦਾ ਖੋਹ ਕੇ ਵੀ ਆਪਣੇ ਲਈ ਇਕੱਠਾ ਕਰੇ। ਗੁਰੂ ਸਾਡੇ ਧਰਮੀ ਹੋਏ ਨੇ ਕਿਉਂਕਿ ਦੂਜਿਆਂ ਲਈ ਜੀਵੀਏ, ਤੇ ਜੀਵਨ ਜੁਗਤ ਟਿਕਾ ਇਸ ਸਰੀਰ ਦੇ ਵਿੱਚ। ਅੱਖਾਂ ਆਪਣੇ ਲਈ ਨਹੀਂ ਵੇਖ ਰਹੀਆਂ, ਜਦ ਤੱਕ ਪੈਰ ਤੁਰਦੇ ਰਹਿੰਦੇ ਨੇ ਅੱਖਾਂ ਵੇਖਦੀਆਂ ਰਹਿੰਦੀਆਂ ਨੇ, ਤੇ ਪੈਰ ਵੀ ਆਪਣੇ ਲਈ ਕਿਤੇ ਤੁਰ ਰਹੇ ਨੇ, ਪੂਰੇ ਸਰੀਰ ਦਾ ਭਾਰ ਲੈ ਕੇ ਤੁਰਦੇ ਨੇ, ਹੱਥ ਕਿਤੇ ਆਪਣੇ ਲਈ ਕਰ ਰਹੇ ਨੇ, ਕੁਹਾੜੇ ਚੱਕ ਚੱਕ ਕੇ ਮਿਹਨਤਾਂ ਕਰ ਕਰਕੇ ਲਿਖ ਲਿਖ ਕੇ ਹੱਥ ਤੇ ਖਾਲੀ ਰਹਿ ਜਾਂਦੇ ਨੇ, ਬੁਰਕੀ ਅੰਦਰ ਜਾਂਦੀ ਸਰੀਰ ਹੰਡਾਉਂਦਾ ਹੈ। ਕੰਨ ਆਪਣੇ ਲਈ ਕਿਤੇ ਸੁਣ ਰਹੇ ਨੇ, ਕੰਨ ਸੁਣਦੇ ਨੇ ਤਾਂ ਰਸਨਾ ਬੋਲ ਪਾਉਂਦੀ ਹੈ। ਸਰੀਰ ਦੇ ਸਾਰੇ ਅੰਗ ਧਰਮੀ ਨੇ, ਪਰ ਇਹਦੇ ਵਿੱਚ ਮਨ ਜਿਹੜਾ ਏ ਉਹ ਕਿਤੇ ਇੰਦਰੀਆਂ ਦੇ ਬਸ ਆ ਕੇ ਅਧਰਮੀ ਹੋ ਗਿਆ ਏ। ਇਹਨੇ ਸਰੀਰ ਨੂੰ ਅਧਰਮੀ ਬਣਾ ਦਿੱਤਾ। ਅੱਖਾਂ ਦੋ ਹੁੰਦਿਆਂ ਹੋਇਆਂ ਇੱਕ ਨੇ, ਇੱਕ ਅੱਖ ਜੋ ਵੇਖ ਰਹੀ ਦੂਜੀ ਆਪੇ ਵੇਖ ਰਹੀ, ਇੱਕ ਕੰਨ ਜੋ ਸੁਣ ਰਿਹਾ ਦੂਜਾ ਆਪੇ ਸੁਣ ਰਿਹਾ, ਕੋਈ ਵਿਰੋਧਤਾ ਨਹੀਂ ਹੈ। ਇੱਕ ਪੈਰ ਗੁਰਦੁਆਰੇ ਤੁਰਿਆ ਦੂਜਾ ਆਪੇ ਤੁਰ ਪੈਂਦਾ, ਰੋਕ ਨਹੀਂ ਪਾਉਂਦਾ। ਇੱਕ ਹੱਥ ਜੋ ਬਣਾ ਰਿਹਾ ਦੂਜਾ ਆਪੇ ਮਦਦ ਚ ਆ ਜਾਂਦਾ, ਇੱਕ ਬਣਾਵੇ ਦੂਜਾ ਮਿਟਾਉਂਦਾ ਜਾਵੇ ਕੁਝ ਵੀ ਨਹੀਂ ਬਣ ਸਕੇਗਾ। ਸਰੀਰ ਦੇ ਸਾਰੇ ਅੰਗ ਦੋ ਦੀ ਗਿਣਤੀ ਚ ਹੁੰਦਿਆਂ ਇੱਕ ਨੇ, ਅਫਸੋਸ ਮਨ ਇੱਕ ਹੁੰਦਿਆਂ ਵੀ ਦੋ ਹੈ, ਦੁਬਦਾ ਵਿੱਚ ਹੈ। ਹੁਣ ਕੁਝ ਹੋਰ ਹੈ, ਥੋੜੀ ਦੇਰ ਬਾਅਦ ਕੁਝ ਹੋਰ ਹੋ ਜਾਂਦਾ ਹੈ। ਤੇ ਸਾਹਿਬ ਕਹਿੰਦੇ ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਸਾਹਿਬ ਕਹਿੰਦੇ ਅਨਦਿਨ ਸੇਵੀ ਗੁਣ ਰਵਾਂ, ਮਨ ਸੱਚਾ ਰਚਨੀ, ਜੇ ਮਨ ਸੱਚ ਚ ਰਚ ਜਾਵੇਗਾ ਫਿਰ ਇੱਕ ਹੋ ਜਾਵੇਗਾ।
ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ।
ਨਾਨਕ ਵਾਹਿਗੁਰੂ ਬੇਅੰਤ ਹੈ, ਉਹਦਾ ਅੰਤ ਕੋਈ ਪਾ ਨਹੀਂ ਸਕਦਾ। ਹਮਰੀ ਜਿਹਦਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪੈ ਇਆਣੀਆ, ਹਰ ਤੁਮ ਵੱਡ ਅਗਮ ਅਗਾਹ, ਤੇਰਾ ਪਾਰ ਕੋਈ ਪਾ ਨਹੀਂ ਸਕਦਾ।
ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ।
ਕਹਿੰਦੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਤੇ ਸਦਾ ਹੀ ਕੋਈ ਮਾਲਕ ਵਾਹਿਗੁਰੂ ਦਾ ਨਾਮ ਜਪ ਸਕਦਾ ਏ। ਸਤਿਗੁਰੂ ਦੀ ਕਿਰਪਾ ਸਦਕਾ ਸਦਾ ਹੀ ਉਸ ਮਾਲਕ ਵਾਹਿਗੁਰੂ ਜੀ ਦਾ ਨਾਮ ਜਪਣਾ ਮਿਲਦਾ ਹੈ।
ਜੋ ਇਛਾ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਚਨੀ।
ਜੋ ਇੱਛਾ ਸੋ ਫਲ ਪਾਏ ਸੀ, ਫਿਰ ਘਰ ਵਿੱਚ ਰਹਿੰਦਿਆਂ ਹੋਇਆਂ ਹੀ ਜੋ ਤੂੰ ਇੱਛਾ ਕਰੇਗਾ ਉਹ ਪ੍ਰਾਪਤ ਕਰ ਸਕਦਾ ਏ। ਸਭ ਕੁਝ ਤੈਨੂੰ ਜਚ ਜਾਵੇਗਾ, ਸਭ ਕੁਝ ਤੈਨੂੰ ਭਾਵੇਗਾ ਜੇ ਮਾਲਕ ਵਾਹਿਗੁਰੂ ਜੀ ਦਾ ਨਾਮ ਤੇਰੇ ਕੋਲ ਹੈ। ਜੇ ਨਾਮ ਨਹੀਂ ਹੈ ਤੇ ਫਿਰ ਸੁੱਖ ਨਾ ਹੀ ਬਹੁਤਾ ਧਨ ਕਾਟੇ, ਸੁੱਖ ਨਾ ਹੀ ਵੇਖੈ ਨਿਰਤ ਨਾਟੇ। ਹਿਰਦੇ ਰੂਪੀ ਘਰ ਵਿੱਚ ਟਿੱਕਿਆਂ ਹੀ ਤੈਨੂੰ ਸਭ ਕੁਝ ਮਿਲ ਸਕਦਾ ਏ। ਦੁਨਿਆਵੀ ਘਰ ਭਾਵੇਂ ਸੋਨੇ ਦਾ ਬਣਾ ਲਓ, ਹੀਰੇ ਜਵਾਹਰਾਤ ਦੇ ਦਰਵਾਜ਼ੇ ਲਗਾ ਲਓ, ਪਰ ਜੇ ਉਹਦੇ ਚ ਪਾਣੀ ਦਾ ਇੰਤਜ਼ਾਮ ਨਹੀਂ, ਉਹ ਘਰ ਰਹਿਣ ਦੇ ਲਾਇਕ ਨਹੀਂ। ਬਿਲਕੁਲ ਇਉਂ ਇਹ ਹਿਰਦਾ ਰੂਪੀ ਘਰ ਤੇ ਸਰੀਰ ਜਿਤਨਾ ਮਰਜ਼ੀ ਸੋਹਣਾ ਹੋਵੇ, ਇਹਨੂੰ ਜਿੰਨਾ ਮਰਜ਼ੀ ਬਾਹਰੋਂ ਸਮਾਰ ਲਓ, ਸ਼ਿੰਗਾਰ ਲਓ, ਪਰ ਜੇ ਅੰਦਰ ਬਾਣੀ ਨਹੀਂ ਨਾ, ਤੇ ਫਿਰ ਇਹ ਘਰ ਵੀ ਨਾ ਆਤਮਾ ਦੇ ਰਹਿਣ ਲਾਇਕ ਹੈ ਨਾ ਪਰਮਾਤਮਾ ਦੇ। ਵੱਖਰੀ ਗੱਲ ਹੈ, ਆਤਮਾ ਨੂੰ ਮਨੁੱਖ ਮਾਰ ਲੈਂਦਾ ਹੈ, ਨਹੀਂ ਜੇ ਅੰਦਰ ਨੂੰ ਸਮਾਰ ਲਈਏ ਬਾਣੀ ਨਾਲ, ਫਿਰ ਆਤਮਾ ਦੇ ਨਾਲ ਪਰਮਾਤਮਾ ਆਪ ਆ ਕੇ ਵਸ ਜਾਂਦਾ ਹੈ। ਫਿਰ ਸਭ ਕੁਝ ਜਚਦਾ ਇਸ ਘਰ ਦੇ ਵਿੱਚ, ਇਹ ਸਤਿਗੁਰੂ ਜੀ ਨੇ ਕਿਹਾ। ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ, ਸਰਬੱਤ ਸਾਧ ਸੰਗਤ ਦਾ, ਸ਼੍ਰੋਮਣੀ ਕਮੇਟੀ ਦਾ, ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡਗੰਥੀ ਸਾਹਿਬ ਦਾ ਕਿ ਮੌਕਾ ਮਿਲਿਆ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਸਾਂਝੇ ਤੌਰ ਤੇ ਸਾਰਿਆਂ ਲਈ ਅਰਦਾਸ ਹੈ, ਤੇਗ ਬਹਾਦਰ ਸਿਮ ਰਿਹਾ ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਈ ਸਹਾਏ। ਆਓ ਅਖੇਲੀਆਂ ਪੰਕਤੀਆਂ ਪੜੀਏ।
ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ। ਜੋ ਇੱਛਾ ਸੋ ਫਲ ਪਾਏ ਸੀ ਸਭ ਘਰ ਵਿੱਚ ਜਚਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।